ਸਿੱਖ ਦੇ ਪਏ ਹਾਂ। ਉਹ ਸਿੱਖ ਦੇ ਪਏ ਕਿ ਪ੍ਰਭੂ ਨੇ ਸਾਨੂੰ ਆਪਣਾ ਪਵਿੱਤਰ ਆਤਮਾ ਦਿੱਤਾ ਔਰ ਅਸੀਂ ਇਹ ਮੰਗਦੇ ਹਾਂ, ਅਸੀਂ ਸਾਨੂੰ ਇਹ ਦੱਸਿਆ ਗਿਆ ਕਿ ਮੈਂ ਉਠਾਇਆ ਜਾਊਂਗਾ ਔਰ ਪਵਿੱਤਰ ਆਤਮਾ ਤੁਹਾਨੂੰ ਮਿਲੇਗਾ ਔਰ ਫਿਰ ਤੁਸੀਂ ਕੁਵਤ ਪਾਓਗੇ, ਫਿਰ ਤੁਸੀਂ ਤਾਕਤ ਪਾਓਗੇ ਔਰ ਉਸ ਤਾਕਤ ਦੇ ਨਾਲ ਤੁਸੀਂ ਕੰਮ ਕਰੋਗੇ। ਮਰਕਸ ਦੀ ਅੰਜੀਲ ਦਾ ਆਖਰੀ ਹਿੱਸਾ, ਉਸਦਾ ਲਾਸਟ ਚੈਪਟਰ, 16ਵਾਂ ਚੈਪਟਰ, ਮਰਕਸ ਮਾਰਕਸ ਐਂਡ ਚੈਪਟਰ 16। ਉਸਦੇ ਵਿੱਚੋਂ ਸਾਨੂੰ ਇੱਕ ਹੁਕਮਨਾਮਾ ਮਿਲਿਆ ਜੋ ਯਿਸੂ ਮਸੀਹ ਨੇ ਆਪਣਿਆਂ ਚੇਲਿਆਂ ਨੂੰ ਦਿੱਤਾ। ਮੈਂ ਉਸਦੀ 9ਵੀਂ ਆਇਤ ਤੋਂ ਪੜ੍ਹੂੰਗਾ। ਸਪਤਾਹ ਦੇ ਪਹਿਲੇ ਦਿਨ ਜਦੋਂ ਯਿਸੂ ਅੰਮ੍ਰਿਤ ਵੇਲੇ ਮੁਰਦਿਆਂ ਵਿੱਚੋਂ ਜੀ ਉੱਠੇ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਮਰੀਮ ਮਗਦੀਲੀ ਨੂੰ ਦਰਸ਼ਨ ਦਿੱਤੇ, ਜਿਸ ਵਿੱਚੋਂ ਉਹਨਾਂ ਨੇ 7 ਭੂਤ ਕੱਢੇ ਸਨ। ਉਸਨੇ ਜਾ ਕੇ ਇਹ ਸਮਾਚਾਰ ਉਹਨਾਂ ਦੇ ਸਾਥੀਆਂ ਨੂੰ ਸੁਣਾਇਆ ਜੋ ਸੋਗੀ ਹਾਲਤ ਵਿੱਚ ਰੋ ਰਹੇ ਸਨ। ਜਦੋਂ ਉਹਨਾਂ ਨੇ ਇਹ ਸੁਣਿਆ ਕਿ ਯਿਸੂ ਜੀ ਉੱਠੇ ਹਨ ਅਤੇ ਉਸਨੇ, ਯਾਨੀ ਕਿ ਮਰੀਮ ਨੇ, ਯਿਸੂ ਨੂੰ ਦੇਖਿਆ ਹੈ ਤਾਂ ਉਹਨਾਂ ਨੇ ਵਿਸ਼ਵਾਸ ਨਾ ਕੀਤਾ, ਉਹਨਾਂ ਨੇ ਵਿਸ਼ਵਾਸ ਨਾ ਕੀਤਾ। ਇਸ ਦੇ ਪਿੱਛੋਂ ਯਿਸੂ ਇੱਕ ਦੂਜੇ ਢੰਗ ਦੇ ਨਾਲ ਉਹਨਾਂ ਵਿੱਚੋਂ 2 ਜਾਣਿਆਂ ਨੂੰ ਦਰਸ਼ਨ ਦਿੱਤੇ ਜੋ ਇੱਕ ਪਿੰਡ ਦੇ ਵੱਲ ਜਾ ਰਹੇ ਸਨ। ਉਹਨਾਂ ਨੇ ਵਾਪਸ ਆ ਕੇ ਬਾਕੀਆਂ ਨੂੰ ਇਹ ਸਮਾਚਾਰ ਦਿੱਤਾ ਪਰ ਉਹਨਾਂ ਨੇ ਫਿਰ ਵੀ ਵਿਸ਼ਵਾਸ ਨਾ ਕੀਤਾ। ਸੋ 2 ਵਾਰੀ ਅਸੀਂ ਨਾ ਦੇਖਦੇ ਪਏ। ਪ੍ਰਭੂ ਯਿਸੂ ਮਸੀਹ ਨੇ ਜਦੋਂ ਤੋਂ ਚੇਲੇ ਚੁਣੇ ਸੀ ਉਦੋਂ ਤੋਂ ਉਹਨਾਂ ਨੂੰ ਦੱਸਣਾ ਸ਼ੁਰੂ ਕਰ ਦਿੱਤਾ ਸੀਗਾ ਕਿ ਮੈਨੂੰ ਮਾਰਿਆ ਜਾਏਗਾ, ਮੈਨੂੰ ਕਬਰ 'ਚ ਰੱਖਿਆ ਜਾਏਗਾ, ਮੈਂ 3ਰੇ ਦਿਨ ਮੁਰਦਿਆਂ ਦੇ ਵਿੱਚੋਂ ਜੀ ਉੱਠਾਂਗਾ, ਤੁਸੀਂ ਇਸ ਮੰਦਰ ਨੂੰ ਢਾ ਦਿਓ, ਮੈਂ 3 ਦਿਨਾਂ ਦੇ ਵਿੱਚ ਇਸ ਨੂੰ ਫਿਰ ਖੜਾ ਕਰ ਦਿਆਂਗਾ। ਲੇਕਿਨ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਚੀਜ਼ ਨਹੀਂ ਪੈ ਰਹੀ। ਪਰ ਪ੍ਰਭੂ ਦੀ ਕਿਰਪਾ ਦੇਖੋ, ਇਸ ਦੇ ਪਿੱਛੋਂ ਉਹਨਾਂ 11 ਚੇਲਿਆਂ ਨੂੰ ਜਦੋਂ ਉਹ ਖਾਣਾ ਖਾ ਰਹੇ ਸਨ ਤਾਂ ਦਰਸ਼ਨ ਦਿੱਤੇ। ਉਹਨਾਂ ਦੀ ਨਿਸ਼ਚਾਹੀਨਤਾ ਅਤੇ ਮਨ ਦੀ ਕਠੋਰਤਾ ਦੇ ਲਈ ਉਹਨਾਂ 'ਤੇ ਝਾੜ ਪਾਈ, ਕਿਉਂਕਿ ਉਹਨਾਂ ਨੇ ਉਹਨਾਂ ਦਾ ਵਿਸ਼ਵਾਸ ਨਹੀਂ ਕੀਤਾ ਸੀ ਜਿਹਨਾਂ ਯਿਸੂ ਨੂੰ ਜੀ ਉੱਠਣ ਦੇ ਪਿੱਛੋਂ ਵੇਖਿਆ ਸੀ। ਯਾਨੀ ਕਿ ਉਹਨਾਂ ਨੇ ਆ ਕੇ ਟੈਸਟਮਨੀ ਦਿੱਤੀ ਔਰ ਟੈਸਟਮਨੀ ਦਾ ਵਿਸ਼ਵਾਸ ਨਹੀਂ ਕੀਤਾ। ਇਟ ਵਾਜ਼ ਅ ਟੈਸਟਮਨੀ, ਵੀ ਸਾ ਜੀਸਸ, ਪ੍ਰਭੂ ਯਿਸੂ ਨੇ ਮੇਰੇ ਲਈ ਕੁਛ ਕੀਤਾ ਔਰ ਅਸੀਂ ਉਸਨੂੰ ਦੇਖਿਆ ਨਹੀਂ, ਅਸੀਂ ਸੁਣਿਆ ਨਹੀਂ, ਵਿਸ਼ਵਾਸ ਨਹੀਂ ਕੀਤਾ ਜਿਹਨਾਂ ਯਿਸੂ ਨੂੰ ਜੀ ਉੱਠਣ ਦੇ ਪਿੱਛੋਂ ਵੇਖਿਆ ਸੀ। ਫਿਰ ਯਿਸੂ ਨੇ ਉਹਨਾਂ ਨੂੰ ਕਿਹਾ, ਜਾਓ ਸਾਰੇ ਸੰਸਾਰ ਦੇ ਵਿੱਚ ਜਾ ਕੇ ਹਰ ਇੱਕ ਨੂੰ ਸ਼ੁਭ ਸਮਾਚਾਰ ਸੁਣਾਓ, ਗੋ ਪ੍ਰੀਚ ਦ ਗੁੱਡ ਨਿਊਜ਼, ਸਾਰੇ ਸੰਸਾਰ ਨੂੰ ਸ਼ੁਭ ਸਮਾਚਾਰ ਸੁਣਾਓ। ਉਹ ਜਿਹੜਾ ਵਿਸ਼ਵਾਸ ਕਰੇ, ਬਪਤਿਸਮਾ ਲਵੇ, ਬਚਾਇਆ ਜਾਵੇਗਾ, ਪਰ ਉਹ ਜਿਹੜਾ ਵਿਸ਼ਵਾਸ ਨਹੀਂ ਕਰੇਗਾ ਦੋਸ਼ੀ ਠਹਿਰਾਇਆ ਜਾਏਗਾ। ਕੀ ਵਿਸ਼ਵਾਸ ਨਹੀਂ ਕਰੇਗਾ, ਕਿਹੜੇ ਵਿਸ਼ਵਾਸ ਦੀ ਗੱਲ ਹੋ ਰਹੀ ਹੈ?
सिंपल साढ़े बहुत मसीही विश्वास बहुत ही सिंपल आ और असी इसनू बहुत ही असी खास करके असी सिखाउण वालिया ने इसनू बहुत कंप्लीकेटड कर दिता है ताकि लोगों का ध्यान साढ़े वल लगा रहे लोगों की अखा साढ़े उत्ते लगिया रहन कि भी ये वर्गा सिखाउण वाला दुनिया च कोई है नहीं गा ये कारण आ यह गरीबी आ सब तो ज़्यादा जड़ी छाई हो बहुत अमीर फेथ आ यह पर इसकी गरीबी यह इसकी गरीबी यह जाओ सिखाओ उन्होंने दसो जड़ा जड़ा विश्वास करेगा कि विश्वास करेगा यसु मसीह कुआरी तो पैदा होया यसु मसीह ने पापी दे लई उहदे पापां दे लई जान दित्ती इक्को ही बली जड़ी स्वीकार कीती गई वह कुरबानी सी स्वर्ग और धरती दे गब्बे उसने वह कुरबानी दित्ती और बाप ने स्वर्ग और धरती का जिहड़ा गवला दरवाजा सी वह खोल दिता जिहड़ा यसु दे राहीं आएगा बचाया जाएगा सो कुआरी दे राहीं पैदा होया धरती और स्वर्ग दे गब्बे उसने जान दित्ती तीसरे दिन मुरदियां दे विच्चों जी उठिया स्वर्ग दे विच उठाया गया वापस आउण वाला इक्को ही रस्ता यसु मसीह और उस जिसने कीमत दित्ती जड़ा उस कीमत नूं स्वीकार करेगा बचाया जाएगा सिंपल फेथ सिंपल फेथ कोई तंत्र मंत्र पाठ पूजा करन दी लोड़ नहीं प्रभु का वचन असी इस करके पढ़ते हाँ कि साडा ध्यान बाकी दिया चीज़ां तो हट जाए साड़ी नज़र दे विच प्रभु की हजूरी च विच असी आ जाइए और असी प्रभु दे वल तकना शुरू कर दईए जे मैं 100 बारी बाइबल पढ़ी होवे ना तो यह नहीं कि मैनू तुहाडे नालों ज़्यादा इनाम मिलना नो नहीं उहदा नहीं मैनू 100 बारी तां पढ़नी पैनी है क्योंकि प्रभु ने मैनू इत्थे खड़ा करना मैं इत्थे खड़ा होकर बोलना जे मैं तैयारी नहीं कीती होएगी तो प्रभु तुहानू बरकत नहीं देगा पर असी वचन इस करके पढ़ते हाँ कि साडा जिहड़ा ध्यान आ दुनिया के कूड़े तो परां हो जाए साडा ध्यान यसू दे विच लग जाए और उस दिन की असी कृपा पा के प्रभु की हजूरी दे विच जाइए कोई जप नहीं कोई तप नहीं कोई जप तप नहीं खुदावान ने सानू कहा कि अपना दसवंध प्रभु दे घर दे विच लैके आओ अपनी देखी प्रभु दे घर दे विच लैके आओ इस करके लैके आने आ क्योंकि साढ़े तो भी गरीब लोग दुनिया दे विच रहिंदे आ ताकि प्रभु दे घर दीआं जरूरतां पूरियां होण प्रभु दा वचन लोगों के हत्थां दे विच जाइए असी ये वचन खरीदिए और लोगों नूं दईए और प्रभु दे घर दीआं लोड़ां पूरियां होण इस करके पर यह नहीं कुछ कोई ज़्यादा जो कोई ज़्यादा दिंदा तो कोई थोड़ा दिंदा उहदा मतलब यह नहीं हैगा कि वह साडे नाल जिहड़ा स्वर्ग दे विच जिहड़ा तुहाडे घर दे उत्ते तुहाडी नेम प्लेट ज़्यादा लग जानी है माड़े बंदे की जिहड़ी है वह लकड़ी के नाँ ते लिख के ला दूगा तो जिन्हें ज़्यादा दिता उहदे घर दे मोहरे सोने की प्लेट लगेगी नो इट इज़ नॉट दैट बचाए गए सिर्फ इक्को ही काम दे करके असी बचाए गए और यसु मसीह का काम जिहड़ा सलीब ते सीगा दैट्स इट पर इस सारी चीज दे विच प्रभु ने सानू कुछ दिता है ही गेव अस समथिंग जिहड़ा सानू वरतना पैणा है अगर असी उसनू दूर रखांगे तो प्रभु का काम जेड़ा वो उस तरीके दे नाल नहीं होएगा जिस तरीके दे नाल प्रभु चाहुंदा आ वचन च की लिखा मेरे नाल देखो विश्वास करन वालियां दे लई ए चिन्ह होवेगा
ਉਹ ਮੇਰਾ ਨਾਂ ਲੈ ਕੇ ਭੂਤ ਕੱਢਣਗੇ, ਉਹ ਨਵੀਆਂ ਨਵੀਆਂ ਬੋਲੀਆਂ ਬੋਲਣਗੇ, ਜੇਕਰ ਆਪਣੇ ਹੱਥਾਂ ਦੇ ਨਾਲ ਸੱਪ ਚੁੱਕ ਲੈਣ ਜਾਂ ਜ਼ਹਿਰ ਵੀ ਪੀ ਲੈਣ, ਉਹਨਾਂ 'ਤੇ ਇਹਨਾਂ ਦਾ ਕੁਝ ਅਸਰ ਨਹੀਂ ਹੋਵੇਗਾ, ਉਹਨਾਂ ਦਾ ਕੁਝ ਨਹੀਂ ਵਿਗੜੇਗਾ, ਉਹ ਰੋਗੀਆਂ 'ਤੇ ਹੱਥ ਰੱਖਣਗੇ ਤਾਂ ਉਹ ਚੰਗੇ ਹੋ ਜਾਣਗੇ। ਮੈਨੂੰ ਇਹ ਦੱਸੋ, ਇਹ ਪਾਸਟਰਾਂ ਵਾਸਤੇ ਕਿਹਾ ਗਿਆ ਕਿ ਵਿਸ਼ਵਾਸ ਕਰਨ ਵਾਲਿਆਂ ਵਾਸਤੇ ਕਿਹਾ ਗਿਆ? ਧਿਆਨ ਦੇ ਨਾਲ ਦੇਖੋ ਆਪਣੀ ਬਾਈਬਲ 'ਚ। ਸੋ ਇਟ ਮੀਨਸ ਇਟ ਇਜ਼ ਫੋਰ ਯੂ, ਤੁਹਾਡੇ ਸਾਰਿਆਂ ਦੇ ਲਈ ਆ। ਇਹ ਸਿਰਫ ਮੇਰੇ ਲਈ ਨਹੀਂ ਕਿ ਮੈਂ ਪਾਦਰੀ ਹਾਂ, ਮੈਂ ਤੁਹਾਡੇ 'ਤੇ ਹੱਥ ਰੱਖੂੰਗਾ, ਤੁਸੀਂ ਠੀਕ ਹੋਵੋਗੇ। ਨੋ, ਇਹ ਕੰਮ ਤੁਸੀਂ ਕਰੋਗੇ, ਤੁਹਾਨੂੰ ਪ੍ਰਭੂ ਨੇ ਇਹ ਤਾਕਤ ਦਿੱਤੀ ਆ। ਤੁਸੀਂ ਜ਼ਹਿਰ ਪੀ ਲਓਗੇ, ਇਹ ਨਹੀਂ ਘਰ ਜਾ ਕੇ ਹੁਣ ਤੁਸੀਂ ਸਾਰੇ ਜਾਣੇ ਬੈਠ ਕੇ ਜ਼ਹਿਰ ਪੀ ਲਓ, ਇਹਦਾ ਮਤਲਬ ਇਹ ਨਹੀਂ ਹੈਗਾ। ਇਹ ਹੈਗਾ ਕਿ ਤੁਹਾਡੇ ਦੁਸ਼ਮਣ ਤੁਹਾਨੂੰ ਜ਼ਹਿਰ ਦੇਣਗੇ, ਔਰ ਇਹ ਹਿਸਟਰੀ ਦੇ ਵਿੱਚ ਹੋ ਚੁੱਕਾ ਆ। ਪੁੱਤਰ ਗਿਆ ਆ, ਉਹਨੇ ਪ੍ਰਭੂ ਯਸੂ ਮਸੀਹ ਨੂੰ ਸਵੀਕਾਰ ਕੀਤਾ, ਬਾਪ ਨੂੰ ਡਰ ਆ ਵੀ ਮੇਰਾ ਹੁਣ ਨਾਂ ਖਰਾਬ ਹੋ ਜਾਣਾ, ਇਹਨੇ ਮੇਰੀ ਬੇਇੱਜ਼ਤੀ ਕਰਾ ਕੇ ਰੱਖ ਦਿੱਤੀ। ਮਾਂ ਬਾਪ ਨੇ ਖੁਦ ਆਪਣੇ ਬੱਚਿਆਂ ਨੂੰ ਜ਼ਹਿਰ ਦਿੱਤੀ ਆ, ਔਰ ਉਹਨਾਂ ਦਾ ਕੁਛ ਨਹੀਂ ਵਿਗੜਿਆ। ਸਾਧੂ ਸੁੰਦਰ ਸਿੰਘ ਨੂੰ ਜ਼ਹਿਰ ਪੜਾਈ ਗਈ, ਉਹਦਾ ਕੁਛ ਨਹੀਂ ਵਿਗੜਿਆ, ਉਹਦੇ ਬਾਪ ਨੇ ਜ਼ਹਿਰ ਪੜਾਈ ਸੀ। ਇੱਕੋ ਹੀ ਪੁੱਤ ਸੀ ਕਿ ਇਹਨੇ ਸਾਡਾ ਨਾਂ, ਇਹਨੇ ਸਾਡਾ ਨਾਂ ਰੋਲ ਕੇ ਰੱਖ ਦਿੱਤਾ। ਇਹ ਕਿੱਧਰ ਚਲਾ ਗਿਆ? ਕਿੱਥੇ? ਐਡੇ ਜੱਟ ਦਾ ਜਥੇਦਾਰ ਦਾ ਪੁੱਤ ਆ, ਔਰ ਇਹ ਇੰਨੀ ਜ਼ਮੀਨ ਜਾਇਦਾਦ ਆ, ਔਰ ਇਹਨੇ ਕੀ ਕੀਤਾ? ਇਹਨੇ ਸਾਨੂੰ ਰੋਲ ਕੇ ਰੱਖ ਦਿੱਤਾ, ਮੇਰੀ ਪੱਗ ਉਛਾਲ ਕੇ ਰੱਖ ਦਿੱਤੀ, ਜ਼ਹਿਰ ਪੜਾ ਕੇ ਅਤੇ ਗੱਡੀ ਦੇ ਵਿੱਚ ਸੁੱਟ ਦਿੱਤਾ ਸੀ ਉਹਨੂੰ। ਗੱਡੀ ਚੱਲਦੀ ਗਈ, ਉਹ 24-25 ਘੰਟੇ ਬਾਅਦ ਉੱਠਿਆ, ਉੱਠ ਕੇ ਫਿਰ ਤੁਰ ਪਿਆ, ਘਰ ਨੂੰ ਆਇਆ, ਉਹ ਦੇਖਣ ਵੀ ਇਹਨੂੰ ਹੋਇਆ ਕਿ ਇਹ ਕਿੱਦਾਂ ਵਾਪਸ ਆ ਗਿਆ। ਤੁਹਾਨੂੰ ਜ਼ਹਿਰ ਪੜਾਈ ਜਾਊਗੀ, ਤੁਹਾਡੇ ਘਰਾਂ ਵਿੱਚ ਸੱਪ ਛੱਡੇ ਜਾਣਗੇ। ਇਹਦਾ ਮਤਲਬ ਨਹੀਂ ਹੁਣ ਸੱਪਾਂ ਨਾਲ ਖੇਲੀਏ, ਇਹ ਨਹੀਂ ਮਤਲਬ ਹੈਗਾ। ਦੈਟ ਇਜ਼ ਰੋਂਗ, ਲੋਕ ਕਰਦੇ ਇੱਦਾਂ ਦੇ ਕੰਮ, ਦੈਟ ਇਜ਼ ਰੋਂਗ। ਪ੍ਰਭੂ ਇਹ ਨਹੀਂ, ਕਦੇ ਆਪਣੇ ਪ੍ਰਭੂ ਦਾ ਪ੍ਰਭੂ ਨੂੰ ਇੱਦਾਂ ਦੇ ਟੈਸਟ ਦੇ ਵਿੱਚ ਨਹੀਂ ਪਾਉਣਾ ਚਾਹੀਦਾ। ਤੁਹਾਡੇ ਘਰਾਂ 'ਚ ਸੱਪ ਛੱਡੇ ਜਾਣਗੇ, ਵੀ ਮਰ ਜਾਣ, ਸੱਪ ਲੜ ਗਿਆ, ਨਾ ਮੇਰਾ ਨਾਂ ਲੱਗਾ। ਹਾਂ, ਜ਼ਹਿਰ ਪੜਾਈ, ਉਹ ਤਾਂ ਨਾਂ ਲੱਗਿਆ, ਪੁਲਿਸ ਨੇ ਫੜ ਲੈਣਾ ਕਿਹਨੇ ਪੜਾਈ ਆ, ਜੇ ਸੱਪ ਛੱਡ ਦਿਓਗੇ ਆ ਗਿਆ ਕਿਤੋਂ, ਇਹ ਹੋਊਗਾ ਤੁਹਾਡੇ ਨਾਲ। ਸ਼ੈਤਾਨ ਦਾ ਵੈਰ ਨਹੀਂ, ਦੁਨੀਆ ਦਾ ਵੈਰ ਵੀ ਝੱਲਣਾ ਪੈਣਾ। ਇਹ ਚੀਜ਼ਾਂ ਹੋਣਗੀਆਂ, ਸਿਰ 'ਤੇ ਹੱਥ ਰੱਖੋਗੇ, ਦੁਆ ਕਰੋਗੇ, ਬਿਮਾਰ ਠੀਕ ਹੋਣਗੇ। ਰੋਗੀਆਂ ਉੱਤੇ ਹੱਥ ਰੱਖੋਗੇ, ਉਹ ਚੰਗੇ ਹੋਣਗੇ। ਬੁਰੀਆਂ ਆਤਮਾਵਾਂ ਨੂੰ ਹੁਕਮ ਦਿਓਗੇ, ਉਹ ਜਾਊਗੀਆਂ, ਉਹ ਜਾਊਗੀਆਂ। ਹੁਣ ਸਵਾਲ ਇਹ ਉੱਠਦਾ, ਲੈਟ ਮੀ ਫਿਨਿਸ਼ ਦਿਸ। ਫਿਰ ਜਦੋਂ ਉਹ ਇਹ ਗੱਲਾਂ ਕਰ ਹਟੇ ਤਾਂ ਉਹ ਸਵਰਗ ਵਿੱਚ ਉਠਾ ਲਏ ਗਏ ਅਤੇ ਪਰਮੇਸ਼ਰ ਦੇ ਸੱਜੇ ਹੱਥ ਜਾ ਬੈਠੇ। ਤਦ ਚੇਲਿਆਂ ਨੇ, ਹੁਣ ਦੇਖੋ ਧਿਆਨ ਦੇ ਨਾਲ, ਤਦ ਚੇਲਿਆਂ ਨੇ ਹਰ ਜਗ੍ਹਾ ਜਾ ਕੇ ਪ੍ਰਚਾਰ ਕੀਤਾ, ਪ੍ਰਭੂ ਉਹਨਾਂ ਦੇ ਸਹਾਇਕ ਸਨ, ਉਹ ਨਿਸ਼ਾਨ ਜਿਹੜੇ ਉਹਨਾਂ ਤੋਂ ਹੋ ਰਹੇ ਸਨ ਉਹਨਾਂ ਦੇ ਉਪਦੇਸ਼ ਨੂੰ ਸਹੀ ਸਿੱਧ ਕਰ ਰਹੇ ਸਨ। ਅਦਨ ਦੇ ਬਾਗ ਦੇ ਵਿੱਚ ਪਾਪ ਤੋਂ ਬਾਅਦ ਹਰ ਇੱਕ ਚੀਜ਼ ਦਾ ਦਰਵਾਜ਼ਾ ਖੁੱਲ੍ਹ ਗਿਆ, ਹਰ ਪੋਰਟਲ ਖੁੱਲ੍ਹ ਗਿਆ, ਬਿਮਾਰੀ ਦਾ, ਕਮਜ਼ੋਰੀ ਦਾ, ਬੁਰੀਆਂ ਆਤਮਾਵਾਂ ਦਾ। ਆਪਣੇ ਆਪ ਨੂੰ ਸਾਡੇ ਬਜ਼ੁਰਗੇ ਨੇ ਵੇਚ ਦਿੱਤਾ, ਵੇਚ ਦਿੱਤਾ ਕਿ ਮੈਨੂੰ ਨੌਲੇਜ ਚਾਹੀਦੀ ਆ, ਮੈਨੂੰ ਪ੍ਰਭੂ ਦੀ ਪਹਿਚਾਣ ਨਹੀਂ ਚਾਹੀਦੀ, ਮੇਰੇ ਦਿਮਾਗ ਦੇ ਵਿੱਚ ਸਿਰਫ ਨੌਲੇਜ ਚਾਹੀਦੀ ਹੈ ਕਿ ਮੈਨੂੰ ਉਹ ਕੌਣ ਆ ਤਾਂ ਕਿ ਮੈਂ ਉਹਦੇ ਬਰਾਬਰ ਬਣ ਜਾਵਾਂ, ਰੱਬ ਬਣ ਜਾਵਾਂ ਮੈਂ ਵੀ। ਮੈਨੂੰ ਉਹਦੀ ਪਹਿਚਾਣ ਦੀ ਲੋੜ ਨਹੀਂ, ਮੈਨੂੰ ਉਹਦੀ ਪਹਿਚਾਣ ਦੀ ਕੋਈ ਲੋੜ ਨਹੀਂ, ਮੈਨੂੰ ਉਸਦੀ ਪ੍ਰੈਜੈਂਸ ਦੀ ਕੋਈ ਲੋੜ ਨਹੀਂ। ਤਦੇ ਪ੍ਰੈਜੈਂਸ ਤੋਂ ਦੌੜਾ, ਫਿਰ ਜਿਸ ਵੇਲੇ ਪ੍ਰਭੂ ਦੀ ਹਜ਼ੂਰੀ ਆਈ ਤਦੇ ਹੀ ਦੌੜਾ, ਸਾਰੇ ਜ਼ੋਰ ਦੇ ਨਾਲ ਜਾ ਕੇ ਲੁਕ ਗਿਆ। ਔਰ ਲੁਕਦਾ ਕਿੱਥੇ ਪਿਆ? ਕਿਹਦੇ ਨਾਲ? ਝਾੜੀਆਂ 'ਚ ਲੁਕਦਾ ਪਿਆ, ਆਪਣੇ ਆਲੇ ਦੁਆਲੇ ਬੰਨਿਆ ਉਹਨੇ ਕੀ ਹੈ, ਅਜੀਰ ਦੇ ਪੱਤੇ। ਮੇਰੇ ਘਰ ਅਜੀਰ ਬੀਜੀ ਹੋ, ਮੈਂ ਫੈਕਟਰੀ ਮੈਂ ਬੀਜਿਆ ਆ, ਉਹਦੇ ਪੱਤਿਆਂ 'ਚ ਇੰਨੀ ਕੰਡ ਹੁੰਦੀ ਆ ਨਾ, ਛੱਡ ਦਿਓ ਤੁਸੀਂ, ਹੱਥ ਜੇ ਲੱਗ ਜਾਂਦਾ ਨਾ ਹਜ਼ੀਰ ਦੇ ਪੱਤੇ ਨੂੰ ਤੇ ਖਾਜ ਹੋਣ ਲੱਗ ਪੈਂਦੀ ਆ। ਲੁਕਿਆਰ ਨਾਲੇ ਖਾਜ ਕਰਦੇ ਨਾਲੇ ਲੁਕੇ ਹੋ ਆ। ਤੁਸੀਂ ਇਹ ਦੇਖੋ ਵੀ ਲੁਕਣਾ ਕਿੱਦਾਂ ਆ, ਉਹਦਾ ਰੌਲਾ ਪੈਂਦਾ ਪਿਆ ਵੀ ਤੂੰ ਕਿੱਥੇ ਬੈਠਾ ਆ, ਨਾਲੇ ਲੁਕਣਾ ਕਿਹਦੇ ਤੋਂ ਆ, ਜਿਹੜਾ ਧਰਤੀ ਨੂੰ ਜਿਹੜਾ ਅਸਮਾਨ ਨੂੰ ਵੀ ਦੇਖਦਾ, ਜਿਹੜਾ ਸੱਜੇ ਨੂੰ ਵੀ ਦੇਖਦਾ, ਜਿਹੜਾ ਖੱਬੇ ਨੂੰ ਦੇਖਦਾ, ਜਿਹੜਾ ਸਾਰੀ ਡੂੰਘਾਈ ਦੇਖਦਾ ਪਿਆ, ਜਿਹੜਾ 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 ਹਨੇਰੇ ਵਿੱਚ ਵੀ ਦਿਸ ਜਿਸ ਨੂੰ ਦਿਸਦਾ ਪਿਆ, ਜਿਸ ਨੂੰ ਹਰ ਉਹ ਤੋਂ ਲੁਕਦਾ ਪਿਆ ਨਹੀਂ, ਉਹ ਸਾਰੀ ਚੀਜ਼ ਇੱਥੇ ਆ ਗਈ ਵਿੱਚ ਪ੍ਰਭੂ ਯਸੂ ਮਸੀਹ ਨੇ ਦੂਸਰੇ ਆਦਮ ਨੇ ਆ ਕੇ, ਜਿੱਦਾਂ ਅਸੀਂ ਪਿਛਲੇ ਹਫ਼ਤੇ ਦੇਖਿਆ ਸੀ, ਦੂਸਰੇ ਆਦਮ ਨੇ ਆ ਕੇ ਉਸੇ ਸ਼ੈਤਾਨ ਨੂੰ, ਉਸੇ ਵੈਰੀ ਨੂੰ ਡਿਫੀਟ ਕੀਤਾ, ਉਹਨੂੰ ਹਰਾਇਆ। ਤੀਸਰੇ ਦਿਨ ਬਾਅਦ ਉਸਨੇ ਮੌਤ 'ਤੇ ਫਤਿਹ ਪਾ ਕੇ ਉਸਨੇ ਸਾਰਾ ਉਹ ਵਾਪਸ ਲੈ ਕੇ ਉਸਨੇ ਸਾਨੂੰ ਦਿੱਤਾ। ਕਿਹਨੂੰ ਦਿੱਤਾ? ਜਿਹਨਾਂ ਨੇ ਵਿਸ਼ਵਾਸ ਕੀਤਾ ਉਸਨੇ ਉਹਨੂੰ, ਹੁਣ ਉਹਨਾਂ ਨੂੰ ਇਹ ਹੱਕ ਦਿੱਤਾ ਕਿ ਜਾਓ, ਡੂ ਇਟ। ਸਾਨੂੰ ਪ੍ਰਭੂ ਨੇ ਇਸ ਕਰਕੇ ਨਹੀਂ ਸੱਦਿਆ ਹੈਗਾ ਕਿ ਅਸੀਂ ਹਫ਼ਤੇ ਬਾਅਦ ਇੱਥੇ ਇਕੱਠੇ ਹੋਈਏ, ਇੱਥੇ ਬੈਠ ਕੇ ਆਲੇ ਦੁਆਲੇ ਗੀਤ ਗਾਈਏ, ਗੀਤ ਗਾ ਕੇ ਅਸੀਂ ਇੱਕ ਦੂਜੇ ਲਈ ਦੁਆ ਕਰੀਏ, ਅਤੇ ਅਸੀਂ ਫਿਰ ਆਪਣੇ ਘਰਾਂ ਨੂੰ ਜਾਈਏ, ਐਂਡ ਵੀ ਆਰ ਦਾ ਬਲੈਸਡ ਪੀਪਲ, ਔਰ ਜਿਹੜੇ ਬਾਕੀ ਦੇ ਸਾਰੇ ਆ ਉਹ ਨਰਕ ਨੂੰ ਜਾ ਰਹੇ ਆ। ਦੈਟਸ ਨਾਟ ਦ ਪਰਪਸ। ਪ੍ਰਭੂ ਨੇ ਇਹ ਦਿਨ ਇਸ ਕਰਕੇ ਰੱਖਿਆ ਕਿ ਅਸੀਂ ਉਸਦੇ ਘਰ ਆਈਏ, ਉਸਦੀ ਪਵਿੱਤਰ ਹਜ਼ੂਰੀ ਨੂੰ ਮਹਿਸੂਸ ਕਰੀਏ, ਆਪਣਾ ਗੰਦ ਪ੍ਰਭੂ ਦੇ ਮੋਹਰੇ ਰੱਖੀਏ, ਆਪਣੇ ਜਿਹੜੇ ਗੰਦੇ ਪੈਰ ਆ, ਪ੍ਰਭੂ ਯਸੂ ਨੇ ਕਿਹਾ ਬਪਤਿਸਮੇ ਨੇ ਤੁਹਾਨੂੰ ਧੋ ਦਿੱਤਾ ਆ, ਤੁਹਾਡੇ ਪੈਰ ਗੰਦੇ ਆ, ਜਿਹੜੇ ਪੈਰ ਗੰਦੇ ਜਿਹੜੇ ਗੰਦੀਆਂ ਜਗਾਵਾਂ ਦੇ ਉੱਤੇ ਗਏ ਆ ਉਹ ਆਏ, ਉਸਨੂੰ ਉਹਨਾਂ ਨੂੰ ਧੋਵੇ। ਇੰਨਾ ਨਮਰ ਆ ਸਾਡਾ ਪ੍ਰਭੂ, ਉਹਨਾਂ ਨੂੰ ਧੋਏ ਔਰ ਮੁੜ ਕੇ ਸ਼ੁਭ ਸਮਾਚਾਰ ਦੀ ਜੁੱਤੀ ਪਾਏ, ਧੋ ਕੇ ਸ਼ੁਭ ਸਮਾਚਾਰ ਦੀ ਜੁੱਤੀ ਪਾਏ ਔਰ ਸਾਨੂੰ ਬਾਹਰ ਕੱਢੇ, ਔਰ ਅਸੀਂ ਜਾ ਕੇ ਉਹਨਾਂ ਲੋਕਾਂ ਨੂੰ ਪ੍ਰਭੂ ਦਾ ਵਚਨ ਸੁਣਾਈਏ ਜਿਹਨਾਂ ਨੂੰ ਪ੍ਰਭੂ ਦੇ ਵਚਨ ਦੀ ਲੋੜ ਆ, ਔਰ ਫਿਰ ਉਹ ਆਪਣੇ ਚਿੰਨ੍ਹ ਔਰ ਚਮਤਕਾਰਾਂ ਦੇ ਨਾਲ ਉਹਨਾਂ ਨੂੰ ਪੂਰਾ ਕਰੇਗਾ। ਪ੍ਰਭੂ ਨੇ ਤੁਹਾਨੂੰ ਇਸ ਕਰਕੇ ਨਹੀਂ ਚੁਣਿਆ ਕਿ ਤੁਸੀਂ ਬੰਦੇ ਨੂੰ ਲੈ ਕੇ ਆਓ ਔਰ ਕਹੋ ਆਮ ਤੇਰਾ ਸਾਡਾ ਪਾਦਰੀ ਤੁਹਾਡੇ ਲਈ ਦੁਆ ਕਰੂਗਾ, ਜਾਂ ਉਹ ਜਿਹੜਾ ਸਪੈਸ਼ਲ ਬੰਦਾ ਉੱਥੇ ਦੁਆ ਕਰੂਗਾ, ਜਿਹੜਾ ਉਹ ਲੁਧਿਆਣੇ ਵਿੱਚ ਜਿਹੜਾ ਪਾਦਰੀ ਉਹ ਦੁਆ ਕਰੂਗਾ, ਜਾਂ ਜਿਹੜਾ ਉਹ ਟੈਕਸਸ ਦੇ ਵਿੱਚ ਰਹਿੰਦਾ ਤੁਹਾਡੇ ਲਈ ਦੁਆ ਕਰੂਗਾ। ਨਹੀਂ, ਇਸ ਕਰਕੇ ਨਹੀਂ ਉਹਨੇ ਤੁਹਾਨੂੰ ਚੁਣਿਆ, ਉਸਨੇ ਤੁਹਾਨੂੰ ਇਸ ਕਰਕੇ ਚੁਣਿਆ ਕਿ ਤੁਸੀਂ ਜਾਓ, ਤੁਸੀਂ ਵਿਸ਼ਵਾਸੀ ਜਾਓ, ਤੁਸੀਂ ਜਿਹੜਾ ਪ੍ਰਭੂ ਦਾ ਵਚਨ ਨੂੰ ਸਵੀਕਾਰ ਕਰੇਗਾ ਉਹ ਸ਼ਕਤੀ ਪਾਏਗਾ ਔਰ ਉਹ ਸ਼ੁਭ ਸਮਾਚਾਰ ਸੁਣਾਏਗਾ ਔਰ ਪਵਿੱਤਰ ਆਤਮਾ ਆਏਗਾ ਉਹਦੇ ਸ਼ੁਭ ਸਮਾਚਾਰ ਨੂੰ ਸੱਚਾ ਸਿੱਧ ਕਰੇਗਾ। ਕਿੱਦਾਂ? ਉਹ ਜਿੱਤੇ ਆਪਣਾ ਹੱਥ ਰੱਖੇਗਾ, ਅਗਰ ਕੋਈ ਬਿਮਾਰ ਹੋਏਗਾ ਤਾਂ ਉਸਦੀ ਬਿਮਾਰੀ ਨੂੰ ਪਵਿੱਤਰ ਆਤਮਾ ਹਟਾਏਗਾ, ਅਗਰ ਉਸਦੇ ਵਿੱਚ ਕੋਈ ਬੁਰੀ ਆਤਮਾ ਪਵਿੱਤਰ ਆਤਮਾ ਉਸ ਬੁਰੀ ਆਤਮਾ ਨੂੰ ਉੱਥੋਂ ਕੱਢੇਗਾ। That's your blessing. ਇਹ ਤੁਹਾਡੀ ਬਲੈਸਿੰਗ ਆ। ਜਿਹੜਾ ਰਸਤਾ ਅਸੀਂ ਚਰਚ ਨੇ ਜਿਹੜਾ ਫੜਿਆ ਆ, ਅਸੀਂ ਜਿਹੜਾ ਪ੍ਰਭੂ ਦੀਆਂ ਲੋਕਾਂ ਨੂੰ ਉੱਚਾ ਚੁੱਕਦੇ ਹਾਂ ਉਹ ਪ੍ਰਭੂ ਦਾ ਰਸਤਾ ਨਹੀਂ, ਉਹ ਜਿਹੜਿਆ ਟਾਵਰ ਬੇਬਲ ਦਾ ਟਾਵਰ ਬਣਿਆ ਸੀ ਉੱਥੋਂ ਲਿਆ ਗਿਆ ਰਸਤਾ ਆ, ਔਰ ਟਾਵਰ ਦੇ ਬੇਬਲ ਤੋਂ ਜਿਹੜੀ ਪੂਜਾ ਆਈ ਸੀਗੀ ਉਹ ਬਾਲ ਦੀ ਪੂਜਾ ਆਈ ਸੀ। ਬਚਨ ਦਾ ਮੈਂ ਇੱਕ ਹਿੱਸਾ ਪੜੂੰਗਾ, ਆਪਾਂ ਇਸ ਸਮਾਚਾਰ ਨੂੰ ਇਸ ਵਚਨ ਨੂੰ ਅਗਲੇ ਹਫ਼ਤੇ ਤੱਕ ਜਾਰੀ ਰੱਖਾਂਗੇ, ਔਰ ਮੈਂ ਤੁਹਾਡੀ ਮੇਰੇ ਨਾਲ ਅਗਰ ਤੁਸੀਂ ਪਹਿਲਾ ਰਾਜਿਆਂ ਦੀ ਪੋਥੀ ਫਸਟ ਕਿੰਗਸ ਹਾਂਜੀ ਫਸਟ ਕਿੰਗਸ ਉਸਦਾ 19ਵਾਂ ਪਾਪ ਔਰ ਜੋ ਇੱਥੇ ਹੋ ਰਿਹਾ ਉਹ ਹੈ ਕਿ ਆਹਾਬ ਜਿਹੜਾ ਉੱਥੇ ਦਾ ਰਾਜਾ ਆ ਉਹ ਪਾਪੀ ਆ, ਉਸਦੀ ਜਿਹੜੀ ਪਤਨੀ ਆ ਉਸ ਤੋਂ ਵੀ ਵੱਡੀ ਪਾਪੀ ਆ, ਉਹ ਆਪ ਦੇਵੀ ਬਣ ਕੇ ਬੈਠੀ ਹੋ ਕਿ ਮੈਂ ਤਾਂ ਆਪ ਅੰਬਰਾਂ ਦੀ ਦੇਵੀ ਹਾਂ,
ਇਜ਼ਾਬਲ ਉਸਦਾ ਨਾਂ ਆ, ਜਜ਼ਾਬੈਲ ਉਸਦਾ ਨਾਂ ਆ, ਉਹ ਖੁਦ ਦੇਵੀ ਬਣ ਕੇ ਬੈਠੀ ਹੋ ਬਾਲ ਦੀ। ਪ੍ਰਭੂ ਨੇ ਕਿਹਾ ਕਿ ਤੂੰ ਬੁੱਤ ਪ੍ਰਸਤੀ ਕਰਨੀ ਸ਼ੁਰੂ ਕਰਤੀ, ਤੂੰ ਗਲਤ ਰਸਤਿਆਂ 'ਤੇ ਤੁਰ ਪਿਆ, ਹੁਣ ਮੈਂ ਤੇਰੇ ਰਾਜ ਦੇ ਵਿੱਚ ਮੀਂਹ ਨਹੀਂ ਭਰੇਗਾ 3 ਸਾਲ ਤਾਈਂ। 3 ਸਾਲ ਤੱਕ ਉਸਦੇ ਰਾਜ ਦੇ ਵਿੱਚ ਮੀਂਹ ਨਹੀਂ ਭਰਿਆ। ਪ੍ਰਭੂ ਨੇ ਅਲਾਈਜ਼ਾ ਨੂੰ ਜੋ ਨਬੀ ਸੀਗਾ ਏਲੀਆ ਨੂੰ ਕਿਹਾ ਕਿ ਅੱਛਾ ਹੁਣ ਮੈਂ ਮੀਂਹ ਭਰਾਊਂਗਾ, ਅਤੇ ਪਰ ਜਾ ਕੇ ਪਹਿਲਾਂ ਬਲੀ ਦੇ। ਜਿਸ ਵੇਲੇ ਉਹ ਬਲੀ ਦੇਣ ਦਾ ਸਮਾਂ ਆਇਆ ਤਾਂ ਜਿਹੜੇ ਦੂਸਰੇ ਦੇਵਤਿਆਂ ਦੇ ਪੁਜਾਰੀ ਸੀਗੇ ਉਹ ਵੀ ਸਾਰੇ ਉੱਥੇ ਸੀਗੇ, ਔਰ ਉਹ ਇਹ ਕਹਿ ਰਹੇ ਸੀ ਕਿ ਸਾਡੇ ਦੇਵਤੇ ਸੱਚੇ ਆ। ਉਸਨੇ ਕਿਹਾ ਨਹੀਂ, ਪ੍ਰਭੂ ਹੀ ਸੱਚਾ ਹੈ, ਉਸ ਤੋਂ ਇਲਾਵਾ ਹੋਰ ਕੋਈ ਸੱਚਾ ਨਹੀਂ। ਸੋ ਉਹ ਦਿਨ ਆ ਗਿਆ, ਦਿਨ ਚੁਣਿਆ ਗਿਆ। ਉਸਨੇ ਕਿਹਾ ਅੱਛਾ ਤੂੰ ਇੱਦਾਂ ਕਰ, ਤੂੰ ਆਪਣੇ ਦੇਵਤਿਆਂ ਨੂੰ ਉਹਨਾਂ ਨੂੰ ਸੁਣ ਲਾ ਜਿਹੜੇ ਪੁਜਾਰੀ ਆ ਤੇਰੇ ਦੂਸਰੇ ਦੇਵਤਿਆਂ ਦੇ, ਉਹ ਵੀ ਇੱਕ ਬਲੀ ਦੇਣ, ਔਰ ਅਸੀਂ ਵੀ ਮੈਂ ਵੀ ਇੱਕ ਬਲੀ ਦਊਂਗਾ। ਸੋ ਇੱਕ ਪਾਸੇ ਹਿਸਾਬ ਕਿਤਾਬ ਇਹ ਆ ਜੀ, ਇੱਕ ਪਾਸੇ ਸਿਰਫ ਇੱਕ ਜਾਣਾ ਆ ਏਲੀਆ ਆ, ਔਰ ਦੂਸਰੇ ਪਾਸੇ 500 ਬਾਲ ਦੇਵਤੇ ਦੇ ਪੁਜਾਰੀ ਆ। ਆਓ ਮੇਰੇ ਨਾਲ 19ਵਾਂ ਭਾਵ ਪੜ੍ਹੋ, 18ਵਾਂ ਭਾਵ ਸੋਰੀ 18ਵਾਂ ਭਾਵ, ਉਸਦੀ 20ਵੀਂ ਆਇਤ ਤੋਂ ਮੈਂ ਪੜ੍ਹੂੰਗਾ। ਤਦ ਰਾਜਾ ਅਹਾਬ ਨੇ ਸਭ ਇਜ਼ਰਾਈਲੀਆਂ ਅਤੇ ਬਾਲ ਦੇ ਨਬੀਆਂ ਨੂੰ ਕਰਮਲ ਪਹਾੜ ਦੇ ਉੱਤੇ ਇਕੱਠਾ ਕੀਤਾ। ਏਲੀਆ ਨੂੰ ਲੋਕਾਂ ਨੂੰ ਜਾ ਕੇ ਕਿਹਾ, ਤੁਸੀਂ ਦੋ ਚਿੱਤੇ ਕਦੋਂ ਤੱਕ ਰਹੋਗੇ? ਜੇਕਰ ਤੁਸੀਂ ਪ੍ਰਭੂ ਪਰਮੇਸ਼ਰ ਨੂੰ ਮੰਨਦੇ ਹੋ ਤਾਂ ਉਸਦੇ ਪਿੱਛੇ ਚੱਲੋ। ਪਰ ਲੋਕਾਂ ਨੇ ਏਲੀਆ ਨੂੰ ਕੋਈ ਉੱਤਰ ਨਾ ਦਿੱਤਾ। ਤਦ ਏਲੀਆ ਨੇ ਕਿਹਾ, ਪ੍ਰਭੂ ਦਾ ਮੈਂ ਇਕੱਲਾ ਨਬੀ ਹਾਂ, ਪਰ ਬਾਲ ਦੇ 450 ਨਬੀ ਹਨ। ਤੁਸੀਂ ਦੋ ਬਲਦ ਲੈ ਕੇ ਆਵੋ, ਇੱਕ ਮੈਨੂੰ ਦੇਵੋ, ਇੱਕ ਇਹਨਾਂ ਨੂੰ ਦੇਵੋ, ਬਾਲ ਦੇ ਨਬੀਆਂ ਨੂੰ ਦੇਵੋ। ਸੋ ਇਹ ਇੱਕ ਬਲਦ ਨੂੰ ਲੈ ਕੇ ਕੱਟਣ ਅਤੇ ਲੱਕੜੀਆਂ ਦੇ ਉੱਤੇ ਰੱਖਣ, ਦੂਜੇ ਨੂੰ ਮੈਂ ਕੱਟ ਕੇ ਲੱਕੜੀਆਂ ਦੇ ਉੱਤੇ ਰੱਖਾਂਗਾ। ਇਹ ਸਭ ਬਾਲ ਦੇ ਅੱਗੇ ਪ੍ਰਾਰਥਨਾ ਕਰਨ, ਮੈਂ ਪ੍ਰਭੂ ਅੱਗੇ ਜੋ ਅੱਗ ਘੱਲਣ ਦੁਆਰਾ ਪ੍ਰਾਰਥਨਾ ਦਾ ਉੱਤਰ ਦੇਵੇਗਾ, ਉਸਨੂੰ ਉਹੀ ਪਰਮੇਸ਼ਰ ਸਮਝਿਆ ਜਾਵੇਗਾ। ਸੋ ਤੁਸੀਂ ਬਾਲ ਦੇਵਤੇ ਦੇ ਅੱਗੇ ਪੂਜਾ ਕਰੋ, ਬਲਦ ਕੱਟ ਕੇ ਰੱਖੋ ਬਲੀ ਦਾ, ਮੈਂ ਪ੍ਰਭੂ ਦੇ ਅੱਗੇ ਰੱਖਾਂਗਾ। ਜਿਹੜਾ ਅੱਗ ਅਸਮਾਨ ਚੋਂ ਘੱਲੇਗਾ ਉਹੀ ਸੱਚਾ ਪਰਮੇਸ਼ਰ ਹੋਏਗਾ। ਪਵਿੱਤਰ ਆਤਮਾ ਕਿਹੜੇ ਰੂਪ 'ਚ ਆਈ ਸੀ? ਅੱਗ ਦੇ ਰੂਪ ਦੇ ਵਿੱਚ। ਜਿਹੜਾ ਆਤਮਾ ਘੱਲੇਗਾ, ਜਿਹੜਾ ਉਹ ਪਵਿੱਤਰ ਆਤਮਾ ਘੱਲੇਗਾ ਉਹੀ ਹੋਏਗਾ ਜਿਹੜਾ ਸਵੀਕਾਰ ਕਰੇਗਾ। ਸਭ ਬਾਲ ਅੱਗੇ ਪ੍ਰਾਰਥਨਾ ਕਰਨ ਲੱਗੇ, ਔਰ ਮੈਂ ਇਹ ਸਭ ਆ ਲੱਗੇ ਪ੍ਰਾਰਥਨਾ ਕਰਨ, ਮੈਂ ਪ੍ਰਭੂ ਦੇ ਅੱਗੇ ਜੋ ਅੱਗ ਘੱਲਣ ਦੁਆਰਾ ਪ੍ਰਾਰਥਨਾ ਉੱਤਰ ਦੇਵੇਗਾ ਉਹੀ ਪਰਮੇਸ਼ਰ ਸਮਝਿਆ ਜਾਏਗਾ। ਸਭ ਲੋਕਾਂ ਨੇ ਉੱਚੀ ਦਾਣੀ ਕਿਹਾ ਹਾਂ, ਔਰ ਇਹ ਕਹਿ ਕੇ ਸਵੀਕਾਰ ਕੀਤਾ। ਤਦ ਏਲੀਆ ਨਬੀ ਨੇ ਕਿਹਾ, ਤੁਸੀਂ ਗਿਣਤੀ ਵਿੱਚ ਬਹੁਤੇ ਹੋ, ਇਸ ਲਈ ਤੁਸੀਂ ਪਹਿਲਾਂ ਬਲਦ ਲੈ ਕੇ ਉਸਨੂੰ ਬਿਨਾਂ ਅੱਗ ਦੇ ਕੱਟ ਕੇ ਲੱਕੜੀਆਂ ਦੇ ਉੱਤੇ ਰੱਖੋ, ਔਰ ਆਪਣੇ ਦੇਵਤੇ ਦੇ ਅੱਗੇ ਪ੍ਰਾਰਥਨਾ ਕਰੋ। ਸੋ ਬਾਲ ਦੇ ਨਵੀਆਂ ਨੇ ਆਪਣੇ ਬਲਦ ਨੂੰ ਲੈ ਕੇ ਤਿਆਰ ਕੀਤਾ। ਉਹ ਦੁਪਹਿਰ ਤੱਕ ਬਾਲ ਦੇ ਅੱਗੇ ਪ੍ਰਾਰਥਨਾ ਕਰਦੇ ਰਹੇ। ਉਹ ਕਹਿੰਦੇ ਰਹੇ, ਹੇ ਬਾਲ ਦੇਵਤਾ ਸਾਨੂੰ ਉੱਤਰ ਦੇ। ਉਹ ਵੇਦੀ ਦੇ ਚਾਰੇ ਪਾਸੇ ਨੱਚਦੇ ਰੌਲਾ ਪਾਉਂਦੇ, ਪਰ ਕਿਸੇ ਨੇ ਉੱਤਰ ਨਹੀਂ ਦਿੱਤਾ। ਦੁਪਹਿਰ ਦੇ ਵੇਲੇ ਏਲੀਆ ਨੇ ਉਹਨਾਂ ਨੂੰ ਮਖੌਲ ਕਰਦਿਆਂ ਹੋਇਆਂ ਕਿਹਾ, ਤੁਸੀਂ ਹੋਰ ਉੱਚੀ ਪ੍ਰਾਰਥਨਾ ਕਰੋ, ਆਖਰ ਉਹ ਦੇਵਤਾ ਹੀ ਤਾਂ ਹੈ, ਹੋ ਸਕਦਾ ਹੈ ਅੱਧ ਨੀਂਦੇ ਸੌ ਰਿਹਾ ਹੋਵੇ, ਜਾਂ ਆਰਾਮ ਕਰ ਰਿਹਾ ਹੋਵੇ, ਜਾਂ ਯਾਤਰਾ 'ਤੇ ਗਿਆ ਹੋਵੇ, ਉਹ ਸੱਚਮੁੱਚ ਸੌ ਰਿਹਾ ਹੋਵੇ। ਹਾਂ ਹਾਂ, ਤੁਸੀਂ ਉਸਨੂੰ ਜਗਾਓ। ਇਸ ਲਈ ਬਾਲ ਦੇ ਨਵੀ ਹੋਰ ਉੱਚੀ ਉੱਚੀ ਰੌਲਾ ਪਾਉਣ ਲੱਗੇ। ਉਹ ਆਪਣੇ ਆਪ ਨੂੰ ਰਸਮ ਦੇ ਦੁਆਰਾ ਛੁਰੀਆਂ ਚਾਕੂਆਂ ਦੇ ਨਾਲ ਕੱਟ ਰਹੇ ਸਨ। ਅਤੇ ਉਹਨਾਂ ਦੇ ਸਰੀਰਾਂ 'ਚੋਂ ਲਹੂ ਵਗ ਰਹੇ ਸਨ। ਸੋ ਉਹ ਤਰਕਾਲਾਂ ਤੱਕ ਉਮੀਦ ਲਾ ਕੇ ਲਾਈ ਰਹੇ, ਪਰ ਉਸਨੇ ਉਹਨਾਂ ਨੂੰ ਕੋਈ ਉੱਤਰ ਨਾ ਮਿਲਿਆ, ਥੋੜ੍ਹੀ ਜਿਹੀ ਆਵਾਜ਼ ਵੀ ਨਾ ਆਈ। ਤਦ ਏਲੀਆਂ ਨੇ ਲੋਕਾਂ ਨੂੰ ਕਿਹਾ, ਮੇਰੇ ਨੇੜੇ ਆਓ। ਉਹ ਸਭ ਉਸਦੇ ਚਾਰੇ ਪਾਸੇ ਖੜ੍ਹੇ ਹੋ ਗਏ। ਏਲੀਆਂ ਨੇ ਪ੍ਰਭੂ ਦੀ ਟੁੱਟੀ ਹੋਈ ਬੇਦੀ ਦੀ ਮੁਰੰਮਤ ਕੀਤੀ, ਅਤੇ ਫਿਰ ਉਸਨੇ ਯਾਕੂਬ ਅਤੇ ਇਜ਼ਰਾਇਲ ਦੇ 12 ਪੁੱਤਰਾਂ ਦੇ ਨਾਵਾਂ ਤੋਂ ਚੱਲੇ ਕਬੀਲਿਆਂ ਅਨੁਸਾਰ 12 ਪੱਥਰ ਲਏ, ਅਤੇ ਉਸਨੇ ਇਹ ਪੱਥਰਾਂ ਨੂੰ ਪ੍ਰਭੂ ਦੀ ਆਰਾਧਨਾ ਦੇ ਲਈ ਇੱਕ ਬੇਦੀ ਬਣਾਈ। ਉਸਨੇ ਬੇਦੀ ਦੇ ਚਾਰੇ ਪਾਸੇ ਇੱਕ ਖਾਈ ਪੁੱਟੀ, ਜਿਸ ਵਿੱਚ ਲਗਭਗ 14 ਲੀਟਰ ਦੇ ਬਰਾਬਰ ਪਾਣੀ ਆ ਸਕਦਾ ਸੀ। ਇਹ ਕਰਨ 'ਤੇ ਪਿੱਛੋਂ ਉਸਨੇ ਬੇਦੀ ਦੇ ਉੱਤੇ ਪਈ ਲੱਕੜ ਦੇ ਉੱਤੇ ਬਲਦ ਨੂੰ ਕੱਟ ਕੇ ਰੱਖ ਦਿੱਤਾ, ਅਤੇ ਉਸਨੇ ਕਿਹਾ, ਪਾਣੀ ਦੇ 4 ਘੜੇ ਭਰ ਕੇ ਬਲੀ ਦੀਆਂ ਲੱਕੜਾਂ ਦੇ ਉੱਤੇ ਡੋਲ ਦੇਵੋ। ਉਹਨਾਂ ਨੇ ਡੋਲ ਦਿੱਤੇ। ਉਸਨੇ ਕਿਹਾ, ਇੱਕ ਵਾਰ ਫਿਰ ਡੋਲੋ। ਉਹਨਾਂ ਨੇ ਡੋਲ ਦਿੱਤਾ। ਤੀਜੀ ਵਾਰੀ ਬਲੀ ਦੀ ਲੱਕੜੀ ਉੱਤੇ ਪਾਣੀ ਡਲਵਾਇਆ। ਸੋ ਬੇਦੀ ਦੇ ਚਾਰੇ ਪਾਸੇ ਦੀ ਖਾਈ ਪਾਣੀ ਦੇ ਨਾਲ ਭਰ ਗਈ। ਫਿਰ ਤਰਕਾਲਾਂ ਦੀ ਭੇਂਟ ਦੇ ਸਮੇਂ ਏਲੀਆ ਨਬੀ ਨੇ ਬੇਦੀ ਦੇ ਲਾਗੇ ਜਾ ਕੇ ਇਸ ਤਰ੍ਹਾਂ ਪ੍ਰਾਰਥਨਾ ਕੀਤੀ, ਹੇ ਪ੍ਰਭੂ, ਅਬਰਾਮ ਇਜ਼ਹਾਕ ਯਾਕੂਬ ਦੇ ਪਰਮੇਸ਼ੁਰ, ਤੂੰ ਇਜ਼ਰਾਇਲ ਦਾ ਸੱਚਮੁੱਚ ਪਰਮੇਸ਼ੁਰ ਹੈ, ਇਸ ਦਾ ਸਬੂਤ ਤੂੰ ਇਸ ਵੇਲੇ ਦੇ ਕਿ ਮੈਂ ਤੇਰਾ ਇੱਕ ਦਾਸ ਹਾਂ, ਅਤੇ ਜੋ ਕੁਝ ਮੈਂ ਕਰ ਰਿਹਾ ਹਾਂ ਤੇਰੀ ਆਗਿਆ ਦੇ ਅਨੁਸਾਰ ਕਰ ਰਿਹਾ ਹਾਂ। ਹੇ ਪ੍ਰਭੂ, ਮੇਰੀ ਪ੍ਰਾਰਥਨਾ ਸੁਣ ਅਤੇ ਮੈਨੂੰ ਉੱਤਰ ਦੇ, ਜੋ ਇਹ ਜਾਣਨ ਕਿ ਪ੍ਰਭੂ ਹੀ ਪਰਮੇਸ਼ੁਰ ਹੈ ਅਤੇ ਤੂੰ ਇਹਨਾਂ ਨੂੰ ਵਾਪਸ ਆਪਣੇ ਵੱਲ ਮੋੜ ਰਿਹਾ ਹੈ। ਧਿਆਨ ਦੇ ਨਾਲ ਸੁਣੋ, ਕਿਉਂ ਇਹ ਸਾਰੀ ਚੀਜ਼ ਦੇ ਵਿੱਚ ਦੇਖੋ, ਉਹਨਾਂ ਨੇ ਬਲਦ ਲਿਆ, ਸੁੱਕੀਆਂ ਲੱਕੜਾਂ ਦੇ ਉੱਤੇ ਰੱਖਿਆ, ਔਰ ਉਹ ਸੋਹਣੀ ਬੇਦੀ ਸੀ, ਉਹਨਾਂ ਨੇ ਪ੍ਰਭੂ ਦੀ ਬੇਦੀ ਢਾਹਤੀ ਸੀ, ਆਪਣੇ ਦੇਵਤੇ ਦੀ ਬੇਦੀ ਉੱਥੇ ਬਣਾਈ ਸੀ, ਸੋਹਣੀ ਬੇਦੀ ਬਣੀ ਸੀ, ਉੱਚੀ ਜਗ੍ਹਾ 'ਤੇ ਬੇਦੀ ਬਣੀ ਸੀ, ਉਸਦੇ ਉੱਤੇ ਲੱਕੜਾਂ ਕੱਟ ਕੁੱਟ ਕੇ ਉਹਨਾਂ ਨੇ ਰੱਖੀਆਂ, ਉੱਤੇ ਬਲਦ ਰੱਖਿਆ, ਸੁੱਕੀਆਂ ਲੱਕੜਾਂ, ਉਸਦੇ ਆਲੇ ਦੁਆਲੇ ਖੂਬ ਨੱਚੇ, ਖੂਬ ਪ੍ਰਾਰਥਨਾਵਾਂ ਕੀਤੀਆਂ, ਖੂਬ ਆਪਣਾ ਲਹੂ ਕੱਢਿਆ, ਆਪਣਾ ਚੇਨਾ ਆਪਣੇ ਮਾਰੀਆਂ, ਚਾਕੂ ਛੁਰੀਆਂ ਮਾਰੀਆਂ, ਆਪਣੀਆਂ ਵੀ ਬਲੀਆਂ ਦਿੱਤੀਆਂ, ਆਪਣਾ ਵੀ ਖੂਨ ਡੋਲਿਆ, ਕੁਛ ਨਹੀਂ ਹੋਇਆ, ਕੁਛ ਨਹੀਂ ਹੋਇਆ। ਖੂਬ ਨੱਚੇ। ਸੋ ਜਿਹੜੀ ਚੀਜ਼ ਮੈਂ ਤੁਹਾਨੂੰ ਦਿਖਾਉਣਾ ਪਿਆ, ਉਹ ਇਹ ਦਿਖਾਉਣਾ ਪਿਆ, ਤਰੀਕਾ, ਇਹ ਤਰੀਕਾ ਸੀ ਉਹਨਾਂ ਦਾ ਨੱਚਣਾ, ਟੱਪਣਾ, ਆਪਣੇ ਆਪ ਨੂੰ ਮਾਰਨਾ, ਰੌਲਾ ਰੱਪ। ਕਦੋਂ ਤੋਂ ਕਦੋਂ ਤੱਕ? ਸਵੇਰ ਤੋਂ ਲੈ ਕੇ ਸ਼ਾਮ ਤੱਕ, ਯਾਨੀ ਕਿ ਜੇ ਸਵੇਰੇ 10 ਵਜੇ ਵੀ ਕਹਿ ਲਈਏ, ਸਵੇਰ ਦੇ 10 ਵਜੇ ਤੋਂ ਲੈ ਕੇ, ਔਰ ਇਹ ਵੀ ਕਹਿ ਦਈਏ ਕਿ 5 ਵਜੇ ਤੱਕ ਉਹ ਲੱਗੇ ਰਹੇ ਆ, ਅਤੇ 7 ਘੰਟੇ ਉਹ ਲੱਗੇ ਰਹੇ ਆ। ਬਹੁਤ ਕੁਛ ਨਹੀਂ ਹੋਇਆ। ਜਿਹੜੀ ਦੁਆ ਏਲੀਆਂ ਨੇ ਕੀਤੀ, ਉਸਨੇ ਇੱਕ ਬੇਦੀ ਬਣਾਈ ਜਿਹੜੀ 12 ਪੱਥਰਾਂ ਦੀ ਸੀ, ਜੋ ਯਾਕੂਬ ਦੇ ਘਰਾਣੇ ਦੇ 12 ਪੱਥਰ ਰੱਖੇ ਉਸਨੇ, ਉਸਦੇ ਉੱਤੇ ਉਸਨੇ ਲੱਕੜਾਂ ਰੱਖੀਆਂ, ਔਰ ਬੇਦੀ ਉਸਨੇ ਇਹਨਾਂ ਦੀ ਜਿਹੜੀ ਬੇਦੀ ਸੀ ਉਹ ਉੱਚੀ ਜਗ੍ਹਾ 'ਤੇ ਸੀ, ਉੱਚੀ ਜਗ੍ਹਾ 'ਤੇ ਲੱਕੜਾਂ, ਔਰ ਉਸਦੇ ਉੱਤੇ ਬਲੀ ਰੱਖੀ ਸੀ। ਇਹ ਜਿਹੜੀ ਬੇਦੀ ਸੀ ਇਹ ਧਰਤੀ ਦੇ ਵਿੱਚ ਡੂੰਘੀ ਸੀ, ਧਰਤੀ ਦੇ ਵਿੱਚ ਇਹ ਬੇਦੀ ਡੂੰਘੀ ਸੀਗੀ। 12 ਪੱਥਰ ਥੱਲੇ ਉਸਨੇ ਰੱਖ ਕੇ ਉੱਤੇ ਲੱਕੜਾਂ ਰੱਖੀਆਂ, ਉੱਤੇ ਬਲਦ ਰੱਖਿਆ, ਔਰ ਉਸਨੇ ਕਿਹਾ ਕਿ ਹੁਣ ਇਹ 'ਚ ਪਾਣੀ ਪਾਓ। ਇਹ ਲੱਕੜਾਂ ਸੁੱਕੀਆਂ ਆ, ਵੇਦੀ ਉੱਤੇ ਆ। ਇਹਦੇ ਵਿੱਚ ਉਸਨੇ ਤਿੰਨ ਵਾਰੀ ਕਿਹਾ ਪਾਣੀ ਪਾਓ, ਤਿੰਨ ਵਾਰੀ ਕਿਹਾ ਪਾਣੀ ਪਾਓ। ਔਰ ਤਿੰਨੇ ਵਾਰੀ ਅਗਰ ਤੁਸੀਂ ਵਚਨ ਨੂੰ ਧਿਆਨ ਦੇ ਨਾਲ ਦੇਖੋਗੇ ਤਾਂ ਉਸਨੇ ਕਿਹਾ ਪਾਣੀ ਦੇ ਚਾਰ ਘੜੇ ਪਾਓ, ਬਾਰਾਂ ਘੜੇ ਪਾਣੀ ਦੇ ਪਾਏ ਔਰ ਪਾਣੀ ਇੱਥੇ ਤੱਕ ਉੱਤੇ ਤੱਕ ਆਇਆ ਸੀ। ਹੁਣ ਤੁਸੀਂ ਉਸਦੀ ਪ੍ਰਾਰਥਨਾ ਦੇਖੋ ਧਿਆਨ ਦੇ ਨਾਲ। ਅਗਰ ਤੁਹਾਡੇ ਕੋਲ ਘੜੀ ਹੈ ਤਾਂ ਤੁਸੀਂ ਨੋਟ ਕਰ ਸਕਦੇ ਕਿ ਕਿੱਡੀ ਲੰਮੀ ਪ੍ਰਾਰਥਨਾ। ਉੱਧਰ ਅਸੀਂ 7 ਘੰਟੇ ਦੇਖਿਆ, 7 ਘੰਟੇ। ਸੋ 7 ਘੰਟਿਆਂ ਨੂੰ ਅਗਰ ਤੁਸੀਂ ਉਹਦੇ ਮਿੰਟ ਬਣਾ ਲਓ ਤਾਂ ਇਹ 420 ਮਿੰਟ ਪੂਰੇ ਬਣਦੇ ਆ। ਸੱਤੂ ਛੀਕ ਬਤਾਲੀ 420 ਮਿੰਟ ਉਹ ਲੱਗੇ ਰਹੇ, ਆਪਣੇ ਆਪ ਨੂੰ ਕੁੱਟਿਆ, ਆਪਣੇ ਆਪ ਨੂੰ ਮਾਰਿਆ, ਤਸੀਹੇ ਦਿੱਤੇ, ਸਭ ਕੁਛ ਕੀਤਾ, ਕੁਛ ਨਹੀਂ ਹੋਇਆ। ਪ੍ਰਭੂ ਦੇ ਬੰਦੇ ਦੀ ਦੁਆ ਸੁਣੋ, ਕੀ ਦੁਆ ਉਸਨੇ ਕੀਤੀ ਆ। ਹੇ ਅਬਰਾਹਮ, ਇਜ਼ਹਾਕ, ਯਕੂਬ ਦੇ ਪਰਮੇਸ਼ੁਰ, ਤੂੰ ਇਜ਼ਰਾਇਲ ਦਾ ਸੱਚਮੁੱਚ ਪਰਮੇਸ਼ੁਰ ਹੈ, ਇਸ ਦਾ ਸਬੂਤ ਤੂੰ ਇਸ ਵੇਲੇ ਦੇ ਕਿ ਮੈਂ ਤੇਰਾ ਦਾਸ ਹਾਂ, ਜੋ ਕੁਝ ਵੀ ਮੈਂ ਕਰ ਰਿਹਾ ਹਾਂ ਤੇਰੀ ਆਗਿਆ ਅਨੁਸਾਰ ਕਰ ਰਿਹਾ ਹਾਂ। ਹੇ ਪ੍ਰਭੂ, ਤੂੰ ਮੇਰੀ ਪ੍ਰਾਰਥਨਾ ਨੂੰ ਸੁਣ, ਮੈਨੂੰ ਉੱਤਰ ਦੇ ਤਾਂ ਕਿ ਉਹ ਇਹ ਜਾਣਨ ਕਿ ਤੂੰ ਹੀ ਪਰਮੇਸ਼ੁਰ ਹੈ ਔਰ ਤੂੰ ਇਹਨਾਂ ਨੂੰ ਵਾਪਸ ਆਪਣੇ ਵੱਲ ਮੋੜ ਰਿਹਾ ਹੈ। ਤੂੰ ਇਹ ਦਿਖਾਉਣ ਦੇ ਲਈ ਨਹੀਂ ਕਰਦਾ ਪਿਆ ਕਿ ਜੀ ਮੈਂ ਬਹੁਤ ਵੱਡਾ ਬੰਦਾ ਆ ਕੋਈ, ਸਿਰਫ ਇਹ ਦਿਖਾਉਣ ਦੇ ਲਈ ਕਰਦਾ ਪਿਆ ਕਿ ਮੈਂ ਤੇਰਾ ਸੇਵਕ ਹਾਂ। ਦੱਸ ਇਟ, ਮੈਂ ਤੇਰਾ ਸੇਵਕ ਹਾਂ। ਔਰ ਦੂਸਰਾ, ਤੂੰ ਇਹਨਾਂ ਨੂੰ ਆਪਣੇ ਵੱਲ ਨੂੰ ਮੋੜਦਾ ਪਿਆ, ਨਵਾਂ ਜੀਵਨ ਆਪਣੇ ਵੱਲ ਨੂੰ ਮੋੜਦਾ ਪਿਆ, ਆਊਟਰੀਚ, ਤੂੰ ਇਹਨਾਂ ਨੂੰ ਆਪਣੇ ਵੱਲ ਨੂੰ ਦੁਬਾਰਾ ਖਿੱਚਦਾ ਪਿਆ, ਤੂੰ ਮਰਿਆ ਨੂੰ ਮੁੜ ਕੇ ਜ਼ਿੰਦਗੀ ਦੇਣੀ ਮੰਗਦਾ। ਸਭ ਸਮਾਚਾਰ ਜਾਓ ਤੇ ਦੱਸੋ ਤੇ ਚਮਤਕਾਰ ਹੋਣਗੇ। ਉਸਨੇ ਇਹ ਨਹੀਂ ਕੀਤਾ ਕਿ ਸਾਰੇ ਇਹ ਜਾਣਨ ਕੇ ਬਸ ਮੈਂ ਹੀ ਸਭ ਕੁਛ ਹਾਂ, ਮੈਂ ਹੀ ਤੇਰਾ ਰਹਿ ਗਿਆ, ਇੱਕੋ ਹੀ ਦਾਸ ਮੈਂ ਤੇਰਾ ਰਹਿ ਗਿਆ, ਹੋਰ ਕੋਈ ਹੈ ਹੀ ਨਹੀਂ, ਇਹਨਾਂ ਸਾਰਿਆਂ ਦਾ ਧਿਆਨ ਤੂੰ ਮੇਰੇ ਵੱਲ ਨੂੰ ਕਰ ਨਾ, ਉਸਨੇ ਕਿਹਾ, ਤਾਂ ਕਿ ਇਹ ਤੇਰੇ ਵੱਲ ਨੂੰ ਮੁੜਨ, ਨਾ ਮੇਰੇ ਵੱਲ ਨੂੰ ਨਹੀਂ, ਤੇਰੇ ਵੱਲ ਨੂੰ ਮੁੜਨ। ਵਚਨ 'ਚ ਲਿਖਿਆ, ਤਦ ਪ੍ਰਭੂ ਨੇ ਤੁਰੰਤ ਅੱਗ ਘੱਲੀ ਜਿਸ ਨੇ ਬਲੀ, ਲੱਕੜੀ, ਪੱਥਰਾਂ ਅਤੇ ਵੇਦੀ ਦੀ ਮਿੱਟੀ ਤੱਕ ਵੀ ਸਭ ਕੁਛ ਭਸਮ ਕਰ ਦਿੱਤਾ। ਇੱਥੇ 7 ਘੰਟੇ ਉਹ ਲੱਗੇ ਰਹੇ, ਇੱਕ ਚਿੰਗਾਰੀ ਵੀ ਨਹੀਂ ਆਈ, ਕੁਛ ਨਹੀਂ ਦੱਸਿਆ, ਆਵਾਜ਼ ਤੱਕ ਨਹੀਂ ਆਈ। ਲੇਕਿਨ ਦੂਜੇ ਪਾਸੇ ਪ੍ਰਭੂ ਨੇ ਆਪਣੀ ਅੱਗ ਦਿਸਵਾਨ ਆਹ ਆਪਣੀ ਉਸਨੇ ਅੱਗ ਘੱਲੀ, ਉਸਨੇ ਆ ਸਾਰਾ ਕੁਛ ਜੋ ਕੁਛ ਸੀਗਾ, ਪੱਥਰ ਸਾਰੇ 12 ਦੇ 12 ਪੱਥਰ, ਸਾਰਾ ਪਾਣੀ, ਸਾਰੀਆਂ ਲੱਕੜਾਂ, ਵੇਦੀ, ਆ ਜੋ ਕੁਛ ਸੀਗਾ ਅਖੀਰ ਦੇ ਵਿੱਚ, ਇਹ ਸਾਰੇ ਦਾ ਸਾਰਾ ਮਿੱਟੀ ਦਾ ਢੇਰ ਬਣਿਆ ਸੀ, ਕੁਛ ਨਹੀਂ ਉੱਥੇ ਰਹਿ ਗਿਆ, ਮੁਸੀਬਤ ਇਹ ਹੋਈ ਆ। ਮਸੀਹ ਦੇ ਵਿੱਚ, ਪ੍ਰਭੂ ਯਸੂ ਮਸੀਹ ਦੇ ਵਿੱਚ ਲੋਕ ਆਏ ਆ, ਉਹ ਇਸ ਚੀਜ਼ ਨੂੰ ਭੁੱਲ ਗਏ ਕਿ ਗਾਡ ਵਰਕਸ, ਪ੍ਰਭੂ ਆਪਣਾ ਕੰਮ ਆਪ ਕਰਦਾ ਔਰ ਆਪਣੀ ਮਹਿਮਾ ਦੇ ਲਈ ਕਰਦਾ। ਉਹ ਆਹ ਜਿਹੜਾ ਸਾਰਾ ਸੀਗਾ ਨਾ, ਇਹ ਸਾਰੀਆਂ ਚੀਜ਼ਾਂ ਵਿੱਚ ਲਿਆ ਆ, ਸਿਰਫ ਉਹਨਾਂ ਨੇ ਇੱਕ ਨਾਮ ਬਦਲ ਕੇ ਇੱਥੇ ਕ੍ਰਾਈਸਟ ਕਰ ਦਿੱਤਾ, ਜੀਸਸ ਕ੍ਰਾਈਸਟ ਕਰ ਦਿੱਤਾ, ਤਰੀਕੇ ਆ ਸਾਰੇ ਜਿਹੜੇ ਸੀਗੇ ਉਹ ਇੱਧਰਲੇ ਪਾਸੇ ਨੂੰ ਲੈ ਆਏ ਆ, ਐਂਡ ਦੈਟਸ ਵਾਈ ਨਥਿੰਗ ਵਰਕਸ, ਕੁਛ ਨਹੀਂ ਕੰਮ ਕਰਦਾ ਪਿਆ। ਇਸ ਕਰਕੇ ਨਕਲੀ ਹੀਲਿੰਗਸ ਹੋ ਰਹੀਆਂ, ਫੜੇ ਜਾ ਰਹੇ ਆ, ਫੜ ਹੁੰਦੇ ਆ, ਬੇਇੱਜ਼ਤੀ ਹੁੰਦੀ ਆ, ਮਸੀਹ ਦੇ ਨਾਂ ਦੀ ਬੇਇੱਜ਼ਤੀ ਹੁੰਦੀ ਆ। ਤੁਹਾਨੂੰ ਪ੍ਰਭੂ ਨੇ ਇਸ ਕਰਕੇ ਚੁਣਿਆ, ਇਹਨਾਂ ਵਰਗੇ ਬਣਨ ਨੂੰ ਨਹੀਂ, ਇਹ ਨਹੀਂ ਕਿ ਜਿੱਦਾਂ ਪਾਦਰੀ ਹਰਿੰਦਰ ਕੰਮ ਕਰਦਾ ਮੈਂ ਵੀ ਉੱਦਾਂ ਹੀ ਕਰਨਾ, ਜਿੱਦਾਂ ਉਹ ਬੋਲਦਾ ਉੱਦਾਂ ਹੀ ਮੈਂ ਬੋਲਣਾ ਨਾ। ਤੁਹਾਨੂੰ ਉਹਨੇ ਇਸ ਕਰਕੇ ਚੁਣਿਆ ਕਿ ਪ੍ਰਭੂ ਤੁਹਾਨੂੰ ਸਹੀ ਸਮੇਂ 'ਤੇ, ਉਸਨੇ ਕੀ ਕਿਹਾ ਸੀਗਾ, ਜਦ ਵੀ ਤੁਸੀਂ ਖੜ੍ਹੇ ਹੋਵੋ ਇਹ ਨਹੀਂ ਸੋਚਣਾ ਕਿ ਮੈਂ ਕੀ ਬੋਲਾਂਗਾ, ਪਵਿੱਤਰ ਆਤਮਾ ਤੁਹਾਨੂੰ ਆਪ ਸ਼ਬਦ ਦੇਵੇਗਾ, ਤੁਸੀਂ ਉਹ ਹੀ ਕਹਿਣਾ, ਤੁਸੀਂ ਉਹ ਹੀ ਕਹਿਣਾ। ਬੰਦਾ ਬਿਮਾਰ ਆ, ਤੁਸੀਂ ਦੁਆ ਕਰਨ ਜਾ ਰਹੇ ਹਾਂ, ਸੋਚੀਆਂ ਸਿੱਖੀਆਂ ਸਿਖਾਈਆਂ ਦੁਆਵਾਂ ਨਾ ਕਰੋ। ਸਟੈਂਡ, ਬੀ ਸਟਿਲ ਐਂਡ ਨੋ ਹੀ ਇਜ਼ ਗਾਡ, ਬੀ ਸਟਿਲ ਐਂਡ ਨੋ ਹੀ ਇਜ਼ ਗਾਡ। ਸਾਡੀ ਮੁਸੀਬਤ ਇਹ ਹੈ ਕਿ ਅਸੀਂ ਸਿੱਖੀਆਂ ਸਿਖਾਈਆਂ ਦੁਆਵਾਂ ਜਿਹੜੀਆਂ ਉਹਨਾਂ ਨੂੰ ਫਟਾਫਟ ਕਰਨਾ ਸ਼ੁਰੂ ਕਰ ਦਿੰਦੇ ਹਾਂ। ਅਸੀਂ ਪਰਮੇਸ਼ੁਰ ਦੀ ਹਜ਼ੂਰੀ ਨੂੰ ਆਵਾਜ਼ ਹੀ ਨਹੀਂ ਦਿੰਦੇ ਕਿ ਤੂੰ ਆ, ਤੂੰ ਆ, ਔਰ ਇੱਥੇ ਆ ਔਰ ਸਾਡੇ ਨਾਲ ਖੜਾ ਹੋ, ਆਪਣੇ ਹੱਥ, ਮੇਰੇ ਹੱਥ 'ਚ ਆਪਣਾ ਹੱਥ ਦੇ, ਔਰ ਮੈਂ ਇੱਕ ਹੱਥ ਇਸ ਦੇ ਉੱਤੇ ਰੱਖਾਂ, ਤੇਰਾ ਸੱਜਾ ਹੱਥ ਮੇਰੇ ਹੱਥ ਵਿੱਚ ਹੋਵੇ, ਮੇਰੇ ਇਸ ਹੱਥ ਨੂੰ ਮੈਂ ਇੱਥੇ ਰੱਖਾਂ, ਅਤੇ ਮੈਂ ਸਿਰਫ ਤੇਰਾ ਇੱਕ ਭਾਂਡਾ ਬਣਾਂ। ਦੈਟਸ ਇਟ, ਮੈਂ ਤੇਰਾ ਸਿਰਫ ਇੱਕ ਔਜਾਰ ਬਣਾਂ, ਇੱਕ ਹਥਿਆਰ ਬਣਾਂ, ਇਸ ਤੋਂ ਇਲਾਵਾ ਕੁਛ ਨਹੀਂ, ਮੈਂ ਤੇਰਾ ਸਿਰਫ ਹਥਿਆਰ ਬਣਾਂ। ਔਰ ਜਿਸ ਵੇਲੇ ਤੂੰ ਆਪਣਾ ਕੰਮ ਕਰ ਜਾਏ ਮੈਂ ਇੱਕ ਪਾਸੇ ਹੋ ਜਾਵਾਂ, ਇਹਦਾ ਧਿਆਨ ਜਿਹੜਾ ਇਹਦਾ ਜਿਹੜਾ ਹੱਥ ਆ ਉਹਨੂੰ ਮੈਂ ਤੇਰੇ ਹੱਥ ਦੇ ਵਿੱਚ ਦੇ ਕੇ ਇੱਕ ਪਾਸੇ ਹੋ ਜਾਵਾਂ, ਇੱਕ ਪਾਸੇ ਹੋ ਜਾਵਾਂ। ਤੁਸੀਂ ਪ੍ਰਭੂ ਨੂੰ ਕੰਮ ਕਰਦਾ ਦੇਖੋਗੇ ਔਰ ਆਪਣੇ ਲੋਕਾਂ ਨੂੰ ਇਸ ਦੀ ਬਹੁਤ ਜ਼ਰੂਰਤ ਆ। ਸਾਡੇ ਜਿੱਥੋਂ ਅਸੀਂ ਆਏ ਹਾਂ, ਜਿਸ ਦੇਸ਼ ਵਿੱਚੋਂ ਅਸੀਂ ਆਏ ਹਾਂ, ਸਿਰਫ ਅਤੇ ਸਿਰਫ ਉੱਥੇ 5% ਮਸੀਹੀ ਆ, 95% ਜਿਹੜੇ ਲੋਕ ਆ ਉਹ ਵੱਖਰੀਆਂ ਵੱਖਰੀਆਂ ਚੀਜ਼ਾਂ ਦੇ ਵਿੱਚ ਪਏ ਆ, ਔਰ ਜਦੋਂ ਤੋਂ ਵੈਸਟਰਨ ਕਲਚਰ ਉੱਥੇ ਜਾ ਕੇ ਵੜ ਗਿਆ ਆ ਉਦੋਂ ਤੋਂ ਉੱਥੇ ਜਿਹੜਾ ਜਿਹੜੀਆਂ ਇਹਨਾਂ ਦੀਆਂ ਜਿਹੜੀਆਂ ਮੂਵੀਆਂ ਹੈਰੀ ਪਾਟਰ ਦਿਸ ਔਰ ਦੈਟ ਜਿਹੜੀਆਂ ਉੱਥੇ ਚਲੀਆਂ ਗਈਆਂ ਆ, ਉਦੋਂ ਤੋਂ ਲੋਕ ਸ਼ੈਤਾਨੀ ਸ਼ਕਤੀਆਂ ਨੂੰ ਲੱਭਣ ਦੇ ਲਈ ਹਰ ਇੱਕ ਜ਼ੋਰ ਲਾ ਰਹੇ ਆ। ਬੱਚੇ ਸ਼ੈਤਾਨੀ ਸ਼ਕਤੀਆਂ ਲੱਭਦੇ ਪਏ ਆ ਔਰ ਆਤਮਾਵਾਂ, ਬੁਰੀਆਂ ਆਤਮਾਵਾਂ, ਔਰ ਬੁਰੀਆਂ ਆਤਮਾਵਾਂ ਆਪਣੇ ਨਾਲ ਕੀ ਲੈ ਕੇ ਆਉਂਦੀਆਂ, ਬਿਮਾਰੀਆਂ, ਘਰਾਂ ਦੇ ਵਿੱਚ ਲੜਾਈਆਂ, ਐਂਗਰ, ਲੋਭ, ਮੋਹ, ਹੰਕਾਰ, ਇੱਦਾਂ ਦੀਆਂ ਚੀਜ਼ਾਂ ਉਹ ਨਾਲ ਲੈ ਕੇ ਆਉਂਦੀਆਂ, ਘਰ ਟੁੱਟਦੇ ਜਾ ਰਹੇ ਆ। ਔਰ ਇੱਕੋ ਹੀ ਉਮੀਦ ਆ, ਹੋਰ ਕੋਈ ਉਮੀਦ ਇਸ ਦੁਨੀਆਂ ਦੇ ਵਿੱਚ ਹੈ ਨਹੀਂ। ਇਸ ਧਰਤੀ ਦੇ ਉੱਤੇ ਸਵਰਗ ਦਾ ਰਾਜ ਸਿਰਫ ਇੱਕ ਨੂੰ ਦਿੱਤਾ ਗਿਆ, ਇੱਕ ਕੌਮ ਨੂੰ ਦਿੱਤਾ ਗਿਆ, ਇੱਕ ਉਮਤ ਨੂੰ ਦਿੱਤਾ ਗਿਆ, ਤੁਹਾਨੂੰ ਦਿੱਤਾ ਗਿਆ। ਪ੍ਰਭੂ ਯਸੂ ਮਸੀਹ ਨੇ ਉਹ ਅਧਿਕਾਰ ਤੁਹਾਨੂੰ ਦਿੱਤਾ, ਪ੍ਰਭੂ ਯਸੂ ਮਸੀਹ ਨੇ ਉਹ ਆਤਮਾ ਤੁਹਾਨੂੰ ਦਿੱਤਾ, ਤੁਹਾਡਿਆਂ ਹੱਥਾਂ ਦੇ ਵਿੱਚ ਉਹ ਆਤਮਾ ਦਿੱਤਾ, ਤੁਹਾਡੇ ਨਾਲ ਦਿੱਤਾ। ਉਹ ਇਹ ਨਹੀਂ ਕਿ ਤੁਸੀਂ ਕੋਈ ਆਤਮਾ ਦੇ ਉੱਤੇ ਪੋਜੈਸ਼ਨ ਪਾਇਆ ਆ, ਨਾ, ਉਹ ਉਸ ਵੇਲੇ ਦਿੰਦਾ ਜਿਸ ਵੇਲੇ ਉਹਨੇ ਕੰਮ ਕਰਾਉਣਾ ਹੁੰਦਾ, ਆਪਣਾ ਕੰਮ ਕਰਾਉਣ ਨੂੰ ਉਸਨੂੰ ਪਵਿੱਤਰ ਆਤਮਾ ਕਿਹਾ ਜਾਂਦਾ। ਉਹ ਦਿੰਦਾ, ਕੰਮ ਹੁੰਦਾ, ਤੁਹਾਡੇ ਕੋਲ ਸਿਰਫ ਓਨਾ ਕੁ ਹਿੱਸਾ ਰਹਿੰਦਾ ਜਿਹੜਾ ਤੁਹਾਨੂੰ ਚਾਹੀਦਾ, ਤੁਹਾਡੇ ਬਚਾਅ ਲਈ ਚਾਹੀਦਾ, ਔਰ ਉਹ ਉਸ ਤੋਂ ਬਾਅਦ ਆਪਣੇ ਆਤਮਾ ਨੂੰ ਵਾਪਸ ਲੈ ਲੈਂਦਾ। ਕਿਰਿਆਸ਼ੀਲ ਆਤਮਾ ਸਿਰਫ ਓਨੀ ਦੇਰ ਲਈ ਦਿੰਦਾ ਜਿੰਨੀ ਦੇਰ ਤੁਹਾਨੂੰ ਚਾਹੀਦਾ, ਔਰ ਉਹ ਮੰਗੇ ਤਾਂ ਦਿੰਦਾ ਕਿ ਹੇ ਬਾਪ ਹੁਣ ਤੂੰ ਦੇ। ਔਰ ਉਹ ਦਿੰਦਾ, ਆਪਣਾ ਕੰਮ ਕਰਦਾ, ਜਿੰਨਾ ਤੁਹਾਨੂੰ ਚਾਹੀਦਾ ਜ਼ਿੰਦਗੀ ਦੀ ਜੋ ਲੋੜ ਦੇ ਲਈ ਓਨਾ ਰਹਿ ਜਾਂਦਾ, ਬਾਕੀ ਵਾਪਸ ਚਲ ਜਾਂਦਾ।